ਸੋ ਜਦੋਂ ਮਹਾਂਪੁਰਸ਼ਾਂ ਨੇ ਦੇਖਿਆ ਵੀ ਇਹ ਖੜਾ ਵੀ ਨਹੀਂ ਹੋਇਆ ਸਾਡੇ ਆਇਆਂ 'ਤੇ, ਆਦਰ ਵੀ ਨਹੀਂ ਕਰਿਆ ਇਸਨੇ, ਉਸ ਵੇਲੇ ਆਪਦੇ ਮੁਖ 'ਚੋਂ ਨਿਕਲਿਆ, ਤੂੰ ਤਾਂ ਰਾਕਸ਼ਸ ਹੈ, ਤੂੰ ਮੇਰਾ ਵਿਦਿਆਰਥੀ ਨਹੀਂ ਹੈ, ਮੇਰਾ ਸ਼ਿਸ਼ ਨਹੀਂ ਹੈ, ਤੂੰ ਤਾਂ ਰਾਕਸ਼ਸ ਹੈ, ਤੇਰੇ ਅੰਦਰ ਅਵਮਾਨ ਸਵਾਰ ਹੋਇਆ ਹੈ। ਉਸੇ ਵੇਲੇ ਬੁੱਧੀ ਪਲਟਣੀ ਸ਼ੁਰੂ ਹੋ ਗਈ, ਬਚਨ ਦਾ ਜ਼ੋਰ ਸੀ, ਸੰਭਾਲ ਲਿਆ ਇਸਨੇ, ਕਹਿਣ ਲੱਗਿਆ ਮਹਾਰਾਜ ਮੇਰੀ ਬੁੱਧੀ ਹੁਣ ਰਾਕਸ਼ਸਾਂ ਵਾਲੀ ਹੋ ਜਾਏਗੀ, ਉਹ ਆਦਮੀ ਖਾਂਦੇ ਨੇ ਮੈਂ ਵੀ ਆਦਮੀ ਖਾਣਾ ਸ਼ੁਰੂ ਕਰ ਦਾਂਗਾ ਅਤੇ ਮੇਰਾ ਕਲਿਆਣ ਵੀ ਕਿਤੇ ਹੋਏਗਾ। ਕਹਿਣ ਲੱਗੇ ਹਾਂ ਚੰਗੀ ਤੈਂ ਗੱਲ ਕਰ ਲਈ, ਕਿਉਂਕਿ ਗੁਰੂ ਦਿਆਲੂ ਹੋਇਆ ਕਰਦਾ, ਔਗਣਾਂ ਨੂੰ ਬਹੁਤ ਘੱਟ ਚਿਤਾਰਦਾ ਗੁਰੂ, ਸਿੱਖ ਟੁੱਟ ਜਾਂਦਾ ਗੁਰੂ ਕਦੇ ਵੀ ਸਿੱਖ ਨਾਲੋਂ ਨਹੀਂ ਟੁੱਟਿਆ ਕਰਦਾ, ਜਿਹਨੂੰ ਆਪਣਾ ਬਣਾ ਲਵੇ ਫਿਰ ਬਾਹਾਂ ਖੋਲ੍ਹ ਕੇ ਰੱਖਦਾ। ਪੁਰਾਣੇ ਸਿੱਖ ਕਿਹਾ ਕਰਦੇ ਸੀ ਸਿੰਘ ਕਿ ਗੁਰੂ ਦਸਵੇਂ ਪਾਤਸ਼ਾਹ 60 ਸਾਲ ਦੀ ਉਮਰ ਤੱਕ ਹਜ਼ੂਰ ਸਾਹਿਬ ਇੰਤਜ਼ਾਰ ਕਰਦੇ, ਭਾਵੇਂ ਇਹਦਾ ਮਤਲਬ ਕੋਈ ਹੋਰ ਸੀ, ਕਿਉਂਕਿ ਹਜ਼ੂਰ ਜੋ ਹੈ ਨਾ, ਹਜ਼ੂਰ ਸਾਹਿਬ ਸਾਡੇ ਅੰਦਰ ਹੈ, ਜਿਸ ਸਥਾਨ ਦੇ ਉੱਤੇ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਸਾਧੂ ਸੰਤ ਮਹਾਂਪੁਰਸ਼ ਰਹਿੰਦੇ, ਉਸ ਥਾਂ 'ਤੇ ਪਹੁੰਚਣ ਵਾਸਤੇ ਗੁਰਸਿੱਖ ਦਾ ਇੰਤਜ਼ਾਰ ਕੀਤਾ ਜਾਂਦਾ ਵੀ 60 ਸਾਲ, 70 ਸਾਲ, 80 ਸਾਲ, ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਆਖਰੀ ਦਮ 'ਤੇ ਹੀ ਇੰਤਜ਼ਾਰ ਹੁੰਦਾ, ਆਖਰੀ ਦਮ ਦਾ ਜਿਹੜਾ ਸਵਾਸ ਪਿਛਲਾ ਵੀ ਜਾਂਦਾ ਨਾ, ਉਸ ਵੇਲੇ ਵੀ ਵੇਟ ਕੀਤਾ ਜਾਂਦਾ ਵੀ ਸ਼ਾਇਦ ਇਸ ਨੂੰ ਇਸ ਸਵਾਸ ਦੇ ਵਿੱਚ ਇਹ ਧਿਆਨ ਆ ਜਾਵੇ। ਅਜਾ ਮੱਲ ਨੂੰ ਆਖਰੀ ਸਵਾਸ 'ਚ ਧਿਆਨ ਆਇਆ ਸੀ, ਅਜਾ ਮੱਲ ਕੋ ਅੰਤਕਾਲ ਮੇਂ ਨਾਰਾਇਣ ਸੁਦਾਈ, ਜਾਗਤ ਕੋ ਜੋਗੀ ਸ਼ਰਮਾ ਚਿਤ ਸੋਗਤ ਛਿਨਵੇਂ ਪਾਈ। ਉਹ ਛਿਨ ਦੇ ਵਿੱਚ ਪ੍ਰਾਪਤ ਹੋ ਗਈ ਸੀ ਗਤੀ, ਜਿਹਨੂੰ ਵੱਡੇ ਵੱਡੇ ਯੋਗੀਸ਼ਰ ਬੜੀਆਂ ਬੜੀਆਂ ਸਾਧਨਾ ਤਪੱਸਿਆ ਕਰਨ ਤੋਂ ਬਾਅਦ ਪ੍ਰਾਪਤ ਕਰਨ ਦੀ ਲੋਚਾ ਰੱਖਦੇ ਸੀ। ਇੱਕੋ ਸਵਾਸ ਸੀਗਾ, ਮੇਰੇ ਠਾਕਰ ਕੇ ਮਨ ਭਈ ਪਾਵਨੀ ਜਮ ਕੰਕਰ ਮਾਰ ਵਿਦਾਰੇ, ਉਹ ਇੱਕੋ ਸਵਾਸ ਦੀ ਭਾਵਨੀ ਪ੍ਰਭੂ ਨੂੰ ਪ੍ਰਸੰਨ ਕਰ ਗਈ। ਗੁਰੂ ਨੇ ਦਰਵਾਜ਼ਾ ਬੰਦ ਕਰਿਆ ਕਰਦਾ, ਸਿੱਖ ਪਿੱਠ ਕਰਿਆ ਕਰਦਾ। ਸੋ ਉਸ ਵੇਲੇ ਕਹਿਣ ਲੱਗੇ ਭਾਈ ਗੁਰਮੁਖਾ, ਤੇਰੀ ਬੁੱਧੀ ਤਾਂ ਹੁਣ ਭ੍ਰਿਸ਼ਟ ਹੋ ਜਾਣੀ, ਰਾਕਸ਼ਸਾਂ ਵਾਲੇ ਕੰਮ ਕਰਨੇ ਨੇ, ਜਾਨਵਰ ਫੜ ਫੜ ਕੇ ਖਾਵੇਂਗਾ, ਮਨੁੱਖ ਫੜ ਫੜ ਕੇ ਖਾਵੇਂਗਾ, ਪਰ ਅਸੀਂ ਤੈਨੂੰ ਸ਼ੀਸ਼ਾ ਦਿੰਦੇ ਹਾਂ ਇਹਦੇ 'ਚ ਦੇਖ ਕੇ ਖਾਈ, ਜੇ ਤਾਂ ਤੈਨੂੰ ਕੋਈ ਮਨੁੱਖ ਦੇ ਰੂਪ 'ਚ ਨਜ਼ਰ ਆਇਆ ਉਹਨੂੰ ਨਾ ਖਾਈ, ਜੇ ਤੈਨੂੰ ਪਸ਼ੂ ਪੰਛੀ ਨਜ਼ਰ ਆਉਂਦੇ ਨੇ ਤਾਂ ਖਾਈ। ਕਹਿਣ ਲੱਗਿਆ ਭਾਈ ਮਰਦਾਨਾ, ਖਾਣ ਤੋਂ ਪਹਿਲਾਂ ਮੈਂ ਸ਼ੀਸ਼ੇ 'ਚ ਦੇਖਦਾ ਸੀ, ਤੈਨੂੰ ਵੀ ਦੇਖਿਆ, ਤੂੰ ਗੁਰੂ ਤੋਂ ਬੇਮੁੱਖ ਹੋ ਕੇ ਤੁਰਿਆ ਸੀ, ਜਵਾਬ ਦੇ ਕੇ ਤੁਰਿਆ ਸੀ ਬਈ ਮੈਂ ਨਹੀਂ ਕਹਾਂ ਜਾਂਦਾ, ਮੇਰਾ ਤੇਰਾ ਸਾਥ ਬਸ, ਅਤੇ ਤੇਰੀ ਜਿਹੜੀ ਪ੍ਰਵਿਰਤੀ ਸੀ ਉਹ ਮਨੁੱਖਾਂ ਵਾਲੀ ਨਾ ਹੋਣ ਕਰਕੇ ਤੂੰ ਖਾਣਯੋਗ ਵਸਤੂ ਬਣ ਗਿਆ, ਇਸ ਕਰਕੇ ਮੈਂ ਤੈਨੂੰ ਖਾਣਾ ਚਾਹੁੰਦਾ। ਅਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਨੇ ਤਾਂ ਇਹ ਨਿਰਾ ਹੀ ਨੂਰ ਏ ਨੂਰ ਦਿਸੇ, ਉਹਨੇ ਮੇਰੇ ਗੁਰੂ ਨੇ ਕਿਹਾ ਸੀ ਵੀ ਜਿਸ ਦਿਨ ਇਸ ਸ਼ਕਲ ਦੇ ਜਾਂ ਇਸ ਪ੍ਰਤਾਪ ਦੇ ਤੇਰੇ ਕੋਲ ਕੋਈ ਆਉਣਗੇ ਮਹਾਂਪੁਰਸ਼, ਉਦਣ ਤੇਰਾ ਉਹ ਉਧਾਰ ਕਰਨਗੇ। ਸੋ ਅੱਜ ਉਹ ਆ ਗਏ, ਸੋ ਇਸ ਕਰਕੇ ਇੱਕੋ ਹੀ ਮਿਲਣੀ ਹੋਈ ਹੈ ਗੁਰੂ ਨਾਨਕ ਨਾਲ, ਨਾ ਗਿਆਨ ਦਿੱਤਾ ਨਾ ਕੁਛ ਹੋਰ ਦਿੱਤਾ, ਕਿਉਂਕਿ ਸਿੱਖ ਦੇ ਵਿੱਚ ਵਿਸ਼ਵਾਸ ਪੈਦਾ ਹੋ ਗਿਆ ਭਾਈ ਕੌਡੇ ਦੇ, ਅਤੇ ਕੌਡਾ ਗੁਰੂ ਹੋ ਕੇ ਨਿਬੜਿਆ ਉਹ ਕੌਮ, ਉਹਨੂੰ ਹੁਣ ਤਾਈਂ ਗੁਰੂ ਕੌਡਾ ਕਹਿੰਦੀ ਹੈ, ਕੌਡਾ ਗੁਰੂ। ਸੋ ਜੇ ਸੱਜਣ ਦੇ ਨਾਲ ਗੁਰੂ ਨਾਨਕ ਦਾ ਬਾਦਸ਼ਾਹ ਪਿਆ ਅਤੇ ਉਹ ਮਾਰਨ ਦਾ ਯਤਨ ਕਰਦਾ, ਵਿਉਂਤਾ ਬਣਾਈ ਜਾਂਦਾ ਆਖਰੀ ਦਮ ਥਾਈ, ਲੇਕਿਨ ਜਦ ਉਹਦੇ ਕੰਨ ਵਿੱਚ ਸ਼ਬਦ ਪੈਂਦਾ ਉਜਲ ਕਹਿਆਂ ਚਿਲਕਣਾ ਘੋਲ ਘੋਟਮ ਕਾਲੀ ਮਸ, ਤੋਤਿਆਂ ਜੂਠ ਨਾ ਉਤਰੈ ਜੇ ਸੋ ਧੋਵੈ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜ੍ਹੇ ਦਿਸਾਂ। ਜਿਉਂ ਜਿਉਂ ਸ਼ਬਦ ਸੁਣਦਾ ਹੈ ਉਹਦੇ ਅੰਦਰ ਭਰੋਸਾ ਵੱਜਦਾ ਜਾਂਦਾ, ਇੱਕ ਹੜ ਆ ਗਿਆ ਭਰੋਸੇ ਦਾ ਬਈ ਸੱਜਣਾ ਸਾਰੇ ਹੀ ਠੱਗੀ ਠੋਰੀ ਨਹੀਂ ਹੈ, ਸੱਚ ਵੀ ਹੈ ਕਿਸੇ ਥਾਂ ਦੇ ਉੱਤੇ, ਜੇ ਸੱਚ ਹੈ ਤਾਂ ਆਹੀ ਸੱਚ ਹੈ, ਨਿਰਾ ਸੱਚ ਦਾ ਵਜੂਦ ਆ ਗਿਆ ਅੱਜ ਮੇਰੇ ਕੋਲ। ਉਸ ਵੇਲੇ ਸੱਜਣ ਰੋਕ ਰੋ ਕੇ ਚੀਕਾਂ ਮਾਰ ਮਾਰ ਕੇ ਗੁਰੂ ਨਾਨਕ ਦੇ ਚਰਨਾਂ 'ਤੇ ਟੈ ਪੈਂਦਾ, ਕਹਿਣ ਲੱਗਿਆ ਹੇ ਨਾਨਕ ਫਜ਼ਲ ਕਰ, ਫਜ਼ਲ ਕਰ, ਰਹਿਮ ਕਰ ਮੇਰੇ ਉੱਤੇ, ਮੇਰੇ 'ਤੇ ਰਹਿਮ ਕਰਨ ਤੋਂ ਪਹਿਲਾਂ ਮੇਰੇ ਪਾਪ ਜ਼ਰੂਰ ਦੇਖ ਲੈ, ਕਿਉਂਕਿ ਮੈਂ ਛੋਟਾ ਮੋਟਾ ਪਾਪੀ ਨਹੀਂ ਅਤੇ ਮੇਰੇ ਨਾਲ ਦਾ ਤਾਂ ਕੋਈ ਸ਼ਾਇਦ ਹੀ ਹੋਵੇ। ਗੁਰੂ ਨਾਨਕ ਨੂੰ ਘੋੜੇ ਵਿੱਚ ਲੈ ਜਾਂਦਾ, ਮਿਸਾਲ ਹੱਥ 'ਚ ਬੜੀ ਹੋਈ। ਮਰਦਾਨਾ ਥੋੜ੍ਹਾ ਘਬਰਾਉਂਦਾ, ਪਾਤਸ਼ਾਹ ਕਿਤੇ ਅੰਦਰ ਲਿਜਾ ਕੇ ਮਾਰ ਨਾ ਦੇਵੇ। ਕਹਿੰਦੇ ਮਰਦਾਨਿਆ, ਉਹ ਸੱਜਣ ਮਰ ਚੁੱਕਿਆ ਜਿਹਨੇ ਮਾਰਨ ਦੀਆਂ ਵਿਉਂਤਾਂ ਕਰੀਆਂ ਸੀ, ਹੁਣ ਤਾਂ ਸੱਚਮੁੱਚ ਦਾ ਸੱਜਣ ਇਹਦੇ ਵਿੱਚ ਪ੍ਰਵੇਸ਼ ਕਰ ਗਿਆ। ਅੰਦਰ ਜਾ ਕੇ ਦੇਖਦੇ ਨੇ ਪਿੰਜਰਾਂ ਦੇ ਢੇਰ ਲੱਗੇ ਪਏ ਨੇ, ਅਤੇ ਬਖਸ਼ਣ ਵਾਲਾ ਉਸੇ ਵੇਲੇ ਬਖਸ਼ ਦਿੰਦਾ। ਕਹਿੰਦੇ ਸੱਜਣਾ ਕੀ ਚਾਹੁੰਦਾ ਹੈ? ਕਹਿੰਦੇ ਮੇਰੇ ਗੁਨਾਹ ਮਾਫ਼ ਹੋ ਜਾਣ, ਤੇ ਤੋਂ ਬਗੈਰ ਕੋਈ ਨਹੀਂ ਸੰਸਾਰ ਦੇ ਅੰਦਰ ਜਿਹੜਾ ਮੇਰੇ ਵਰਗੇ ਪਾਪੀ ਨੂੰ ਬਖਸ਼ ਸਕੇ। ਗੁਰੂ ਨਾਨਕ ਕਹਿੰਦੇ ਜੇ ਬਖਸ਼ ਚਾਹੁੰਦਾ ਤਾਂ ਹਟਾ ਦੇ ਹਵੇਲੀਆਂ, ਧਨ ਵੰਡ ਦੇ ਜਿਹੜਾ ਜਿਹੜਾ ਯਾਦ ਆ ਉਹਨਾਂ ਦੇ ਘਰਾਂ 'ਚ ਪਹੁੰਚਾ ਦੇ, ਜਿਹੜਾ ਨਹੀਂ ਯਾਦ ਉਹ ਗਰੀਬ ਗੁਰਮਿਆਂ ਦੇ ਵਿੱਚ ਲੋੜਵੰਦਾਂ 'ਚ ਵੰਡ ਦੇ, ਫਿਰ ਮੈਂ ਤੇਰੇ ਨਾਲ ਗੱਲ ਕਰੂੰ। ਸੈਂਕੜਿਆਂ ਦੀ ਤਾਦਾਦ ਦੇ ਵਿੱਚ ਮਜ਼ਦੂਰ ਲਾ ਲੈਂਦਾ, ਇੱਕੋ ਦਿਨ ਦੇ ਵਿੱਚ ਇੱਟਾਂ ਚੱਕ ਦਿੰਦਾ, ਹਵੇਲੀ ਦੀਆਂ ਬੰ ਖੰਡਰ ਬਣਾ ਕੇ ਸਾਫ਼ ਕਰ ਦਿੰਦਾ ਥਾਂ, ਕਹਿੰਦਾ ਲੁੱਟ ਲਓ ਇਹ ਸਾਰੀਆਂ ਇੱਟਾਂ, ਕੋਈ ਚੀਜ਼ ਨਾ ਛੱਡੋ, ਕੋਈ ਦਰਵਾਜ਼ਾ ਨਾ ਛੱਡੋ। ਝੌਂਪੜੀ ਬਣ ਜਾਂਦੀ ਹੈ, ਗੁਰੂ ਨਾਨਕ ਦਾ ਨਿਵਾਸ ਕਰਾ ਦਿੱਤਾ ਜਾਂਦਾ, ਪੈਸੇ ਬਣ ਦਿੰਦਾ। ਹੁਣ ਸੱਜਣ ਸੱਚਮੁੱਚ ਦਾ ਸੱਜਣ ਬਣ ਗਿਆ, ਅਤੇ ਗੁਰੂ ਨਾਨਕ ਪਾਤਸ਼ਾਹ ਮਿਹਰ ਕਰ ਰਹੇ ਨੇ। ਮਿਹਰ ਕਰਨ ਤੋਂ ਬਾਅਦ ਕਹਿਣ ਲੱਗੇ, ਸੱਜਣਾ ਇੱਕ ਮੰਜੀ ਲੈ ਕੇ ਆ। ਮੰਜੀ ਲਿਆਂਦੀ, ਕਹਿੰਦੇ ਵਿਛਾ ਲਾ ਇਹਨੂੰ। ਵਿਛਾ ਲਈ, ਮੋਢੇ ਤੋਂ ਫੜਿਆ, ਕਹਿੰਦੇ ਇਹ ਮੰਜੀ 'ਤੇ ਬਹਿ ਜਾ, ਦੇਖ ਅੱਜ ਤੋਂ ਬਾਅਦ ਆਹ ਜਿਹੜਾ ਆਨੰਦ ਤੇਰੇ ਅੰਦਰ ਆਇਆ ਨਾ, ਇਹਨੂੰ ਵੰਡਣਾ। ਇਹਨੂੰ ਜਦ ਵੰਡੇਗਾ ਤਾਂ ਸੰਸਾਰ ਸੁਖੀ ਹੋਏਗਾ। ਅਤੇ ਦਰਜਾ ਕਿੱਡਾ ਦੱਸਦੇ ਨੇ ਮਹਾਰਾਜ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰਾ ਨਾਮ ਜਪਾ। ਜਿਹੜਾ ਆਪ ਨਾਮ ਜਪਦਾ ਅਤੇ ਦੂਜਿਆਂ ਨੂੰ ਜਪਾਉਂਦਾ ਹੈ। ਮਹਾਰਾਜ ਕਹਿੰਦੇ ਉਹਨੂੰ ਸਤਿ ਸ਼੍ਰੀ ਅਕਾਲ ਤਾਂ ਇੱਕ ਪਾਸੇ ਰਹੀ, ਉਹਦਾ ਆਦਰ ਸਤਿਕਾਰ ਕਰਨਾ ਤਾਂ ਇੱਕ ਪਾਸੇ ਰਿਹਾ, ਅਸੀਂ ਤਾਂ ਅਕਾਲ ਪੁਰਖ ਕੋਲ ਅਰਦਾਸ ਕਰਦੇ ਹਾਂ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈ। ਮੈਂ ਦਾਨ ਮੰਗਦਾ ਉਹਨਾਂ ਗੁਰਸਿੱਖਾਂ ਦੀ ਧੂੜੀ ਦਾ। ਗੁਰਸਿੱਖਾਂ ਕੀ ਯਾਰ ਧੂੜ ਦੇ? ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪਾ ਆਪਣਾ ਨਾਮ ਜਪਾ। ਹੁਣ ਤੂੰ ਥੱਲੇ ਨਹੀਂ ਬੈਠਣਾ, ਤੈਨੂੰ ਅਸੀਂ ਸਤਿਕਾਰ ਦਾ ਥਾਂ ਦਿੰਦੇ ਹਾਂ, ਕਿਉਂਕਿ ਤੇਰੇ ਰੋਮ ਰੋਮ ਦੇ ਵਿੱਚ ਨਾਮ ਪ੍ਰਵੇਸ਼ ਕਰ ਗਿਆ। ਨਾਮ ਦਾ ਆਦਰ ਕਰਦੇ ਹਾਂ, ਸਰੀਰ ਦਾ ਆਦਰ ਨਹੀਂ। ਸੋ ਇਹ ਵਚਨ ਜਿਹੜੇ ਨੇ, ਇਹਨਾਂ ਤੋਂ ਪਤਾ ਲੱਗਦਾ ਵੀ ਭਰੋਸਾ ਕਿੱਡੀ ਬੜੀ ਚੀਜ਼ ਹੁੰਦਾ, ਫੇਥ ਯਕੀਨ ਕਿੱਡੀ ਬੜੀ ਚੀਜ਼ ਹੈ। ਜੇ ਭਰੋਸਾ ਨਹੀਂ ਹੈ, ਚਾਹੇ ਦਿਨ ਰਾਤ ਗੁਰੂ ਸਾਹਿਬ ਕੋਲ ਰਹੇ। ਪਿਰਥੀ ਚੰਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨਾਲੋਂ ਦੋ ਥਾਂ ਵੱਡਾ ਸੀ, ਹਰ ਵਕਤ ਗੁਰੂ ਰਾਮਦਾਸ ਜੀ ਦੀ ਸੇਵਾ 'ਚ ਰਹਿੰਦਾ ਸੀ। ਪਰ ਫਰਕ ਕਿੰਨਾ ਰਿਹਾ ਤੁਸੀਂ ਆਪ ਇਹ ਦੇਖ ਲਓ, ਇੱਕ ਖਾਲੀ ਰਹਿ ਗਿਆ, ਇੱਕ ਉਹਨਾਂ ਦਾ ਰੂਪ ਬਣ ਗਏ। ਮਾਸ ਰਹਿ ਗਿਆ ਸਗੰਦੀਓ ਖਾਲੀ, ਨੇੜੇ ਰਹਿ ਕੇ Thank you. ਉੱਚੇ ਪਹਾੜਾਂ ਤੇ ਮਿੱਟੀ ਵੀ ਖੁਰਿਆ ਆਉਂਦੀ ਹੈ ਤੇ ਗਿੱਲ ਉੱਥੇ ਕੋਈ ਨਹੀਂ ਹੁੰਦੀ। ਜਿਹੜੇ ਨੀਵੇਂ ਖੇਤ ਹੁੰਦੇ ਨੇ ਉਹਨਾਂ 'ਚ ਪਾਣੀ ਖੜ ਜਾਂਦਾ ਹੈ, ਉੱਪਰਲੇ ਖੇਤਾਂ ਵਿੱਚ ਉੱਚਿਆਂ 'ਚ ਗਿੱਲ ਨਹੀਂ ਰਿਹਾ ਕਦੇ। ਸੋ ਇਸ ਤਰ੍ਹਾਂ ਭਾਵੇਂ ਨੇੜੇ ਰਹਿੰਦਾ ਗੁਰੂ ਦੇ, ਕਬੀਰ ਸੱਚਾ ਸਤਿਗੁਰ ਕਿਹਾ ਕਰੇ ਜਾਂ ਸਿੱਖਾਂ ਮੈਂ ਚੂਕ, ਸਿੱਖ ਵਿੱਚ ਚੂਕ ਹੋਵੇ, ਗੁਰੂ ਗ੍ਰੰਥ ਸਾਹਿਬ ਦੇ ਦਿਨ ਰਾਤ ਨੇੜੇ ਰਹਿੰਦਾ ਹੋਵੇ, ਪ੍ਰਕਾਸ਼ ਕਰਦਾ ਹੋਵੇ, ਬਾਣੀ ਪੜ੍ਹਦਾ ਹੋਵੇ, ਕੀਰਤਨ ਕਰਦਾ ਹੋਵੇ, ਜੇ ਅੰਦਰ ਚੂਕ ਹੈ, ਅੰਧੇ ਏਕ ਨਾ ਲਾਗੇ ਜਿਉਂ ਬਾਂਸ ਵਜਾਈਏ ਫੂਕ, ਅੰਨ੍ਹੇ ਵਾਲੀ ਗੱਲ ਹੁੰਦੀ ਹੈ, ਕਿਉਂਕਿ ਉਹਦੇ ਜੀਵਨ ਵਿੱਚ ਕੋਈ ਰਸ ਨਹੀਂ ਆਉਂਦਾ, ਕੋਈ ਪਰਿਵਰਤਨ ਨਹੀਂ ਆਉਂਦਾ, ਉਹੀ ਨਿੰਦਿਆ, ਉਹੀ ਹੈਂਕੜ, ਉਹੀ ਨਫ਼ਰਤ, ਉਹੀ ਚੀਜ਼ਾਂ ਸਾਰੀਆਂ ਮਨ ਦੇ ਅੰਦਰ। ਫਰਕ ਤਾਂ ਕੋਈ ਨਾ ਹੋਇਆ, ਗੁਰਲਾਗਾ ਤਬ ਜਾਣੀ ਹੈ, ਮਿੱਟੇ ਮੋਹ ਤਨਤਾਪ। ਜੇ ਉਸੇ ਤਰ੍ਹਾਂ ਦਾ ਬੰਦਾ ਹੈ ਤਾਂ ਫਿਰ ਗੁਰੂ ਨਾਲ ਤਾਂ ਉਹਦਾ ਸੰਬੰਧ ਨਾ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਨੇੜੇ ਵੀ ਰਹਿੰਦਾ, ਨੇੜੇ ਰਹਿ ਕੇ ਜਿਹਦੇ 'ਚ ਵਿਸ਼ਵਾਸ ਨਹੀਂ ਬਣਦਾ ਉਹ ਗੱਲ ਨਹੀਂ ਹੁੰਦਾ। ਵਜ਼ੀਰ ਕਹਿਣ ਲੱਗਿਆ ਕਿ ਬਾਦਸ਼ਾਹ ਸਲਾਮਤ, ਗੁਰੂ ਭਾਵੇਂ ਵੱਡਾ ਹੀ ਹੋਵੇ, ਜੇ ਸਿੱਖ ਦੇ ਮਨ ਵਿੱਚ ਵਿਸ਼ਵਾਸ ਨਹੀਂ ਹੈ ਤਾਂ ਗੱਲ ਨਹੀਂ ਬਣਿਆ ਕਰਦੀ। ਗੱਲ ਤਾਂ ਬਣਦੀ ਹੈ ਜੇ ਸਿੱਖ ਦੇ ਮਨ ਵਿੱਚ ਰਿਸੈਪਟਿਵ ਮੂਡ ਹੋਵੇ, ਗੁਰੂ ਦੀ ਬਾਤ ਦੇ ਉੱਤੇ ਯਕੀਨ ਕਰਦਾ ਹੋਵੇ, ਭਰੋਸਾ ਹੋਵੇ, ਪ੍ਰਤੀਤ ਹੋਵੇ। ਕਿੰਨੀ ਕੁ ਪ੍ਰਤੀਤ ਹੁੰਦੀ ਹੈ? ਗੁਰੂ ਅੰਗਦ ਸਾਹਿਬ ਮਹਾਰਾਜ ਸੰਗਤ ਬੈਠੀ ਹੈ ਤੇ ਇੱਕ ਦਿਨ ਸਹਿ ਸੁਭਾਅ ਬੋਲ ਉੱਠੇ, ਕਹਿਣ ਲੱਗੇ ਭਾਈ ਵਾਲਾ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਨੌਵਾਂ ਖੰਡਾਂ ਸੱਤਾਂ ਦੀਪਾਂ ਦੇ ਵਿੱਚ ਭਰਮਣ ਕੀਤਾ ਹੈ ਅਤੇ ਆਪਣੀਆਂ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਤੁਸੀਂ ਮਹਾਰਾਜ ਦੇ ਕੌਤਕ ਵੇਖੇ ਨੇ, ਅਤੇ ਜਿਹੜੇ ਤੁਸੀਂ ਸਾਰੇ ਸੰਗਤ ਨੂੰ ਸਰਵਣ ਕਰਾਏ ਨੇ, ਇੱਕ ਗੱਲ ਦੱਸੋ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਬਾਲ ਸਿਖਾਈ ਮਿੱਤਰ ਸਮਝਦੇ ਰਹੇ ਜਾਂ ਪਿੰਡ ਦਾ ਸਮਝਦੇ ਰਹੇ, ਜਾਂ ਇਸ ਤਰ੍ਹਾਂ ਸਮਝਿਆ ਵੀ ਸਾਡੇ ਪਿੰਡ ਦੇ ਖੱਤਰੀਆਂ ਦਾ ਮੁੰਡਾ ਹੈ, ਜਾਂ ਕੋਈ ਹੋਰ ਭਾਵਨਾ ਸੀ ਤੁਹਾਡੇ ਮਨ 'ਚ? ਕਹਿਣ ਲੱਗੇ ਮਹਾਰਾਜ, ਮੈਂ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਜਿਹੜੇ ਵਿਸ਼ੇਸ਼ਣ ਨੇ ਇਹਨਾਂ ਨਾਲ ਨਹੀਂ ਦੇਖਿਆ ਵੀ ਮੇਰੇ ਪੜੋਸ 'ਚ ਰਹਿਣ ਵਾਲੇ ਨੇ ਜਾਂ ਮੈਂ ਬਚਪਨ ਤੋਂ ਇਹਨਾਂ ਦੇ ਨਾਲ ਰਹਿਣਾ। ਮੈਂ ਤਾਂ ਇਹ ਦੇਖਿਆ ਕਿ ਇਹ ਪੂਰਨ ਸੰਤ, ਪੂਰੇ ਮਹਾਂਪੁਰਸ਼ ਨੇ। ਕਹਿੰਦੇ ਸ਼ਾਬਾਸ਼, ਬਹੁਤ ਵੱਡਾ ਨਿਹਚਾ ਹੈ, ਚੰਗਾ ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ ਨੂੰ ਕਿਹਾ ਕਿ ਤੁਸੀਂ ਵੀ 8 ਸਾਲ ਦੀ ਉਮਰ 'ਚ ਆ ਗਏ ਸੀ ਗੁਰੂ ਨਾਨਕ ਦੇ ਪਾਸ, ਬੜੇ ਕੌਤਕ ਆਪ ਨੇ ਉਹਨਾਂ ਦੇ ਦੇਖੇ ਨੇ ਨਿਕਟ ਵਰਤੀ ਹੋ ਕੇ, ਅਤੇ ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿਣ ਲੱਗੇ ਮਹਾਰਾਜ, ਮੈਂ ਤਾਂ ਉਹਨਾਂ ਨੂੰ ਪੂਰਨ ਬ੍ਰਹਮ ਗਿਆਨੀ ਸਮਝਦਾ ਰਿਹਾ। ਬਈ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ ਠੀਕ ਹੈ, ਤੁਹਾਡਾ ਨੇਚਾ ਵੀ ਬਹੁਤ ਸੋਹਣਾ। ਹੋਰਾਂ ਨੂੰ ਪੁੱਛਿਆ, ਕਈ ਦੂਜਿਆਂ ਨੂੰ, ਭਾਈ ਮਨਸੁਖ ਨੂੰ, ਭਾਈ ਭਗੀਰਤ ਨੂੰ, ਭਾਈ ਸਧਾਰਨ ਨੂੰ, ਯਥਾ ਸ਼ਕਤ ਜਿਵੇਂ ਸਮਝਦੇ ਸੀ ਉਹ ਜਿਹਾ ਜਵਾਬ ਦੇਤਾ ਸਾਰਿਆਂ ਨੂੰ। ਉਸ ਵੇਲੇ ਸਾਰੀ ਸੰਗਤ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ, ਆਪ ਦੇ ਬਚਨ ਸੁਣ ਕੇ ਸਾਡਾ ਨੇਚਾ ਨਹੀਂ ਵਧਿਆ ਕੋਈ, ਕਿਉਂਕਿ ਤੁਸੀਂ ਭਾਈ ਬਾਲਾ ਜੀ ਨੂੰ ਕਿਹਾ ਤੂੰ ਸੰਤ ਹੋ, ਭਾਈ ਬਾਬਾ ਬੁੱਢਾ ਜੀ ਨੂੰ ਕਿਹਾ ਤੂੰ ਬ੍ਰਹਮ ਗਿਆਨੀ। ਜਿਹਾ ਜਿਹਾ ਕਿਸੇ ਨੇ ਨੇਚਾ ਦੱਸਿਆ ਉਹ ਜਿਹਾ ਆਪਨੇ ਉਸ ਨੂੰ ਹੋਣ ਦਾ ਪ੍ਰਤੀਕ ਦੱਸਿਆ। ਕਿਰਪਾ ਕਰਕੇ ਆਪ ਵੀ ਦੱਸੋ ਵੀ ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਉਸ ਵੇਲੇ ਆਪ ਗੰਭੀਰ ਹੋ ਗਏ, ਨੇਤਰ ਬੰਦ ਹੋ ਗਏ, ਕਿਸੇ ਡੂੰਘੇ ਭਾਵ 'ਚ ਚਲੇ ਗਏ। ਉਸ ਭਾਵ ਦੇ ਵਿੱਚੋਂ ਨੇਤਰਾਂ ਦੇ ਕੋਏ 'ਚੋਂ ਦੋ ਪਾਣੀ ਦੇ ਕਤਰੇ ਹੌਲੀ ਹੌਲੀ ਹੇਠਾਂ ਨੂੰ ਸਰਕੇ ਸਾਰੀ ਸੰਗਤ ਨੇ ਦੇਖ ਲਿਆ। ਉਸ ਵੇਲੇ ਆਪਨੇ ਦੋਵੇਂ ਹੱਥ ਜੋੜੇ, ਨਮਸਕਾਰ ਕੀਤੀ, ਕਹਿਣ ਲੱਗੇ ਪ੍ਰੇਮੀਓ, ਸਾਡੇ ਬਾਰੇ ਪੁੱਛਦੇ ਹੋ ਵੀ ਗੁਰੂ ਨਾਨਕ ਪਾਤਸ਼ਾਹ ਕੌਣ ਸੀ? ਕਹਿੰਦੇ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਕਰੋੜਾਂ ਬ੍ਰਹਮੰਡਾਂ ਦਾ ਮਾਲਕ, ਆਪ ਅਕਾਲ ਪੁਰਖ, ਗੁਰੂ ਪਰਮੇਸ਼ਰ ਹੋ ਕੇ ਸੰਸਾਰ ਦੇ ਉਧਾਰ ਵਾਸਤੇ ਆਏ, ਚੌਹਾਂ ਯੁੱਗਾਂ ਦੇ ਮਨੁੱਖਾਂ ਦਾ ਨਿਬੇੜਾ ਕਰਨ ਵਾਸਤੇ ਆਪ ਕਲਯੁੱਗ ਦੇ ਅੰਦਰ ਗੁਰੂ ਪਰਮੇਸ਼ਰ ਹੋ ਕੇ ਪ੍ਰਗਟੇ। ਉਹ ਤਾਂ ਆਪ ਨਿਰੰਕਾਰ ਦਾ ਰੂਪ ਸੀ, ਇਸ ਵਿੱਚ ਸ਼ੱਕ ਨਹੀਂ ਹੈ, ਕਿਉਂਕਿ ਮਹਾਰਾਜ ਵੀ ਇਸ ਤਰ੍ਹਾਂ ਦੇ ਨਾਲ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਹਨ।
ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾਮ।
ਸਿੰਘ ਜੀ ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਕੋਟ ਬ੍ਰਹਮੰਡਾਂ ਦਾ ਠਾਕਰ ਜਾਣ ਕੇ ਉਹਨਾਂ ਦੀ ਚਰਨ ਛਰ ਵਿੱਚ ਰਹੇ ਹਾਂ। ਇੰਨੀ ਗੱਲ ਸੁਣਦੀ ਸਾਰ ਸਾਰਿਆਂ ਨੇ ਸੀਸ ਨਵਾ ਤੇ, ਪਾਤਸ਼ਾਹ ਇਸੇ ਕਰਕੇ ਤੁਸੀਂ ਪਰਮੇਸ਼ਰ ਦਾ ਰੂਪ ਬਣ ਗਏ। ਗੁਰ ਪਰਮੇਸ਼ਰ ਇੱਕੋ ਜਾਣ, ਦੋਹਾਂ ਨੂੰ ਇੱਕੋ ਜਾਣੋ। ਜਿਹਦੇ ਮਨ 'ਚ ਇਦੋਂ ਘੱਟ ਸ਼ਰਧਾ ਹੈ ਉਹ ਨਹੀਂ ਨੰਗਿਆ ਕਰਦਾ। ਗੁਰੂ ਜਿਹੜਾ ਉਹ ਪਰਮੇਸ਼ਰ ਦਾ ਸਾਕਾਰ ਰੂਪ ਹੈ, ਪਰਬ੍ਰਹਮ ਪਰਮੇਸ਼ਰ ਹੈ ਉਹ ਉਹਦਾ ਨਿਰਾਕਾਰ ਸਰੂਪ ਹੈ। ਚਾਰ ਨਿਸ਼ਚੇ ਹੋਇਆ ਕਰਦੇ ਨੇ। ਪਹਿਲਾ ਨਿਸ਼ਚਾ ਹੋਇਆ ਕਰਦਾ ਮੇਰਾ ਗੁਰੂ ਚੰਗਾ ਸੰਤ ਹੈ, ਵਧੀਆ। ਲੇਕਿਨ ਉਸ ਤੋਂ ਜੇ ਚੰਗਾ ਹੋਵੇ ਤਾਂ ਸ਼ਰਧਾ ਟੁੱਟ ਕੇ ਉੱਥੇ ਚਲੀ ਜਾਇਆ ਕਰਦੀ। ਦੂਸਰਾ ਹੋਇਆ ਕਰਦਾ ਕਿ ਮੇਰਾ ਜੋ ਗੁਰੂ ਹੈ ਇਹ ਸਾਰੇ ਸਾਧੂਆਂ ਨਾਲੋਂ ਵੱਡਾ ਸਾਧੂ ਹੈ। ਇਹ ਵੀ ਬਹੁਤ ਸੋਹਣੀ ਹੈ ਸਾ ਪ੍ਰਭੂ 'ਚ। ਤੀਸਰੀ ਹੋਇਆ ਕਰਦੀ ਹੈ ਵੀ ਮੇਰਾ ਜਿਹੜਾ ਗੁਰੂ ਹੈ ਉਹ ਤਾਂ ਪਰਮੇਸ਼ਰ ਵਰਗਾ। ਚੌਥੀ ਹੋਇਆ ਕਰਦੀ ਹੈ ਸਟੇਜ, ਮੇਰਾ ਗੁਰੂ ਤਾਂ ਆਪ ਹੀ ਪਰਮੇਸ਼ਰ ਹੈ। ਸੋ ਜਿਹਦੇ ਮਨ ਵਿੱਚ ਏਡੀ ਬੜੀ ਸ਼ਰਧਾ ਹੋਵੇ ਉਹਦੇ ਤਰਨ ਵਿੱਚ ਕੋਈ ਦੇਰ ਨਹੀਂ ਹੋਇਆ ਕਰਦੀ। ਸੋ ਸ਼ਰਧਾ ਭਾਵਨਾ ਫੇਥ ਇਹ ਦੋਵੇਂ ਚੀਜ਼ਾਂ ਦਾ ਹੈ। ਸੋ ਜਿਹੜਾ ਫੇਥ ਹੈ ਇਹ ਜੇ ਹੋਵੇ ਤਾਂ ਗੁਰੂ ਤੋਂ ਲਾਭ ਉਠਾ ਸਕਦਾ, ਜੇ ਕੱਚਾ ਗੁਰੂ ਵੀ ਹੋਵੇ ਘੱਟ ਵੀ ਹੋਵੇ ਤਾਂ ਵੀ ਲਾਭ ਉਠਾ ਲਿਆ ਕਰਦਾ। ਐਸੀਆਂ ਮਿਸਾਲਾਂ ਹੁੰਦੀਆਂ ਬਹੁਤ ਸਾਰੀਆਂ ਕਿ ਗੁਰੂ ਪੂਰਾ ਨਹੀਂ ਹੈ ਲੇਕਿਨ ਫਾਇਦਾ ਉਠਾ ਲਿਆ। ਧੰਨੇ ਨੂੰ ਜੋ ਮਹਾਤਮਾ ਮਿਲੇ ਉਹ ਪੂਰੇ ਨਹੀਂ ਸੀਗੇ, ਧੰਨੇ ਦਾ ਫੇਥ ਬੜਾ ਜ਼ਬਰਦਸਤ ਸੀ, ਉਹਨੇ ਤਾਂ ਇੱਕ ਤਰ੍ਹਾਂ ਨਾਲ ਆਪਣਾ ਪੈਂਡਾ ਹੀ ਛਡਾਇਆ ਸੀ, ਪਤਾ ਆਪ ਨੂੰ ਨਹੀਂ ਸੀ ਲੱਗਿਆ ਹਾਲ ਤੱਕ। ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ, ਗੈਲ ਛਡਾਈ ਸੀ, ਪਿੱਛਾ ਛਡਾਇਆ ਸੀ, ਲੇਕਿਨ ਉਹਦੇ ਭਰੋਸੇ ਨੇ ਕੀ ਕਰਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਪ੍ਰਤੱਖ ਹੋ ਕੇ ਪਰਮੇਸ਼ਰ ਮਿਲ ਗਿਆ। ਲੇਟਰ ਸਟੇਜ ਦੇ ਵਿੱਚ ਜਦੋਂ ਜਾ ਕੇ ਉਸਨੇ ਧੰਨੇ ਦੀ ਮਹਿਮਾ ਸੁਣੀ ਵੀ ਇਹਦੇ ਤਾਂ ਪਸ਼ੂ ਵੀ ਚਾਰਦੇ ਨੇ, ਇਹਦੇ ਤਾਂ ਨੱਕੇ ਵੀ ਛੱਡੇ ਜਾਂਦੇ ਨੇ, ਕੋਈ ਪ੍ਰਭੂ ਇਹ ਛੱਡਦਾ, ਐਸਾ ਲੋਕ ਕਹਿੰਦੇ ਨੇ ਵੀ ਰੱਬ ਛੱਡਦਾ ਇਹਦੇ ਨੱਕੇ, ਇਹਦੇ ਕਾਰੋਬਾਰ ਸਾਰੇ ਕਰਦਾ, ਇਹ ਤਾਂ ਸਾਰਾ ਦਿਨ ਰਾਮ ਰਾਮ ਕਰੀ ਜਾਂਦਾ। ਫਿਰ ਵੀ ਇਮਾਨਦਾਰ ਸੀ, ਬੜਾ ਚੰਗਾ ਸੀ, ਲੁਕੋਇਆ ਨਹੀਂ ਉਸਨੇ, ਧੰਨੇ ਕੋਲ ਚੱਲਿਆ, ਕਹਿੰਦਾ ਧੰਨਿਆ ਤੂੰ ਪਰਮੇਸ਼ਰ ਨੂੰ ਰੋਟੀ ਖਿਲਾਉਂਦਾ? ਕਹਿੰਦਾ ਰੋਜ਼। ਕਹਿੰਦਾ ਕੋਈ ਤਕਲੀਫ ਤਾਂ ਨਹੀਂ? ਕਹਿੰਦਾ ਪਹਿਲੇ ਦਿਨ ਆਈ ਸੀ, ਫਿਰ ਤਾਂ ਨਹੀਂ ਆਈ, ਪਹਿਲੇ ਦਿਨ ਤਕਲੀਫ ਆਈ ਸੀ, ਮੰਨਿਆ ਨਹੀਂ ਸੀ ਪ੍ਰਭੂ, ਉਦੋਂ ਮੈਨੂੰ ਵੀ ਨਹੀਂ ਸੀ ਪਤਾ ਵੀ ਕੀ ਖਾਣਾ। ਹੁਣ ਤਾਂ ਉਹ ਕਹਿੰਦਾ ਮੈਨੂੰ ਮਿੱਸੀਆਂ ਰੋਟੀਆਂ ਗੰਢਿਆਂ ਦੇ ਨਾਲ ਬੜੀਆਂ ਸੋਹਣੀਆਂ ਲੱਗਦੀਆਂ, ਰੋਜ਼ ਹੀ ਖਾ ਲੈਂਦੇ ਨੇ। ਕਹਿੰਦੇ ਫਿਰ ਕਹਿੰਦੇ ਉਹ ਕਹਿੰਦਾ ਵੀ ਮੈਂ ਖਾਣਾ ਰੋਟੀ ਤੇਰੀ, ਅਤੇ ਮੇਰਾ ਫਰਜ਼ ਬਣਦਾ ਮੈਂ ਤੇਰਾ ਕੰਮ ਵੀ ਕਰਾਂ। ਐਸਾ ਹੀ ਮਹਾਰਾਜ ਵੀ ਕਹਿੰਦੇ ਨੇ, ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰ, ਜਿਹਨੂੰ ਨਾਮ ਦਾ ਪਿਆਰ ਹੋਵੇ ਵਾਹਿਗੁਰੂ ਦੇ ਕੰਮ ਸਾਰੇ ਆਪੇ ਕਰਨੇ ਸ਼ੁਰੂ ਕਰ ਦਿੰਦਾ, ਅਚਿੰਤ ਕੰਮ ਕਰਦਾ, ਮਨ ਵਿੱਚ ਅਜੇ ਖਿਆਲ ਆਉਣ ਦੀ ਲੋੜ ਹੈ ਉਸੇ ਵੇਲੇ ਕੰਮ ਸ਼ੁਰੂ ਕਰ ਦਿੰਦਾ, ਆਪ ਇਹ ਕਰਦਾ, ਕੋਈ ਰੂਪ ਧਾਰ ਕੇ ਕਰੇ। ਕਹਿੰਦੇ ਹੁਣ ਕਿੱਥੇ ਹੈ? ਕਹਿੰਦੇ ਮਹਾਰਾਜ ਤੁਸੀਂ ਮੇਰੇ ਗੁਰੂ ਹੋ, ਦੇਖ ਲਓ ਉਹ ਸਾਹਮਣੇ ਆਹ ਦੇਖੋ। ਕਹਿੰਦਾ ਉਹ ਜਿਹੜੀ ਗੋਰੀ ਗਊ ਹੈ ਉਹਦੇ ਕੋਲ ਖੜੇ ਨੇ, ਨੀਜ ਲਾਲਾ ਦੇਖਦਾ। ਕਹਿੰਦਾ ਧੰਨਿਆ ਕਿਹੜੀ ਗੋਰੀ ਗਊ? ਕਹਿੰਦਾ ਆਹ ਸਾਹਮਣੇ ਦੇਖੋ ਦਾਦਾ ਜੀ। ਕਹਿਣ ਲੱਗੇ ਮੈਨੂੰ ਨਹੀਂ ਦਿਸਿਆ। ਕਹਿੰਦੇ ਲੈ ਕੋਲ ਤਾਂ ਹੈਗਾ ਨੇੜੇ ਇੰਨਾ। ਅਖੀਰ ਉਹਨੂੰ ਕਹਿਣਾ ਪਿਆ, ਕਹਿੰਦੇ ਧੰਨਿਆ ਸੁਣਿਆ ਸੀ ਵੀ ਇੱਕ ਅੱਖ ਐਸੀ ਹੁੰਦੀ ਆ ਆਦਮੀ ਦੇ ਅੰਦਰ, ਜੇ ਉਹ ਖੁੱਲ੍ਹ ਜਾਵੇ ਤਾਂ ਪਰਮੇਸ਼ਰ ਹਾਜ਼ਰਾ ਹਜ਼ੂਰ, ਜੈ ਜੈ ਪੇਖੋ ਤੈ ਹਜ਼ੂਰ, ਦੂਰ ਕਤੇ ਨਾ ਜਾਈ, ਰਵ ਰਿਹਾ ਸਰਵੱਤਰ ਮੈਂ ਅਤੇ ਸਦਾ ਧਿਆਈ, ਈ ਤੂਤ ਨਹੀਂ ਵਿਛੜੇ ਸੋ ਸੰਗੀ ਗਨੀਏ। ਸੋ ਉਹ ਤਾਂ ਪਰਮੇਸ਼ਰ ਜਿਹੜਾ ਹੈ ਕਹਿੰਦੇ ਕੋਲ ਦਿਸਣ ਲੱਗ ਜਾਂਦਾ, ਗੁਰੇ ਦਿਖਾਇਓ ਲੋਇਨਾ, ਈ ਤੈ ਉਤੈ ਘੱਟ 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 ਘੱਟ, ਤੂੰ ਹੀ ਮੋਇਨਾ। ਮੈਨੂੰ ਉਹ ਅੱਖ ਨਹੀਂ ਮਿਲੀ, ਦੇਖ ਮੇਰੀ ਮਾਰਫਤ ਤੈਨੂੰ ਪਰਮੇਸ਼ਰ ਮਿਲਿਆ, ਹੁਣ ਤੂੰ ਆਪਣੇ ਪਰਮੇਸ਼ਰ ਨੂੰ ਕਹਿ ਵੀ ਮੈਨੂੰ ਵੀ ਦਰਸ਼ਨ ਦੇਵੇ। ਉਸ ਵੇਲੇ ਧੰਨੇ ਨੇ ਜਾ ਕੇ ਕਹਿਣ ਲੱਗੇ, ਪ੍ਰਭੂ ਜਿਹਦੇ ਰਾਹੀਂ ਮੈਨੂੰ ਤੇਰੇ ਦਰਸ਼ਨ ਹੋਏ, ਮੈਂ ਤਾਂ ਅਣਜਾਣ ਬੱਚਾ ਸੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਤੇਰੀ ਭਗਤੀ ਕੀ ਹੁੰਦੀ ਹੈ, ਇਹ ਤਾਂ ਮੈਂ ਉਹਦੇ ਕੋਲ ਜਾ ਕੇ ਬੇਨਤੀ ਕਰੀ ਸੀ, ਬਾਹਮਣ ਪੂਜਾ ਦੇਵਤਾ ਧੰਨਾ ਗਊ ਚਰਾਵ ਨਾਵੇ, ਧੰਨੇ ਡਿੱਠਾ ਚੱਲ ਤੇ ਪੁੱਛੇ ਬਾਹਮਣ ਆਗ ਸੁਣਾਵੇ, ਠਾਕਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਇਹਦੀ ਤੁਹਾਡੀ ਸੇਵਾ ਵਿੱਚ ਤਾਂ ਮੈਨੂੰ ਇਹਨਾਂ ਨੇ ਹੀ ਲਾਇਆ, ਇਹ ਕਹਿੰਦੇ ਮੈਨੂੰ ਦਰਸ਼ਨ ਨਹੀਂ ਹੁੰਦੇ। ਕਹਿੰਦੇ ਧੰਨਿਆ ਤੇਰੇ ਅੰਦਰ ਵਿਸ਼ਵਾਸ ਹੈ, ਇਹਦੇ ਅੰਦਰ ਹੈ ਨਹੀਂ, ਘਾਟ ਹੈ ਵਿਸ਼ਵਾਸ ਦੀ, ਇਹ ਸ਼ੱਕ 'ਚ ਰਹਿੰਦਾ। ਮਹਾਰਾਜ ਰੋਜ਼ ਭੋਗ ਲਵਾਉਂਦੇ ਨੇ, ਕਹਿੰਦੇ ਰੋਜ਼ ਐਵੇਂ ਹੀ ਲਵਾਉਂਦਾ, ਮੂੰਹ ਨੂੰ ਲਾ ਕੇ ਆਪੇ ਪੀ ਜਾਂਦਾ, ਮੈਨੂੰ ਨਹੀਂ ਲਵਾਉਂਦਾ, ਇਹਦੇ ਮਨ 'ਚ ਵਿਸ਼ਵਾਸ ਨਹੀਂ ਹੈ। ਠੀਕ ਹੈ ਤੇਰਾ ਗੁਰੂ ਹੈ, ਉਹਦੀ ਮਾਰਫਤ ਉਹਨੂੰ ਵੀ ਦਰਸ਼ਨ ਹੋਏ, ਮੰਨੈ ਤਰੈ ਤਾਰੈ ਗੁਰਸਿੱਖ, ਕਿਉਂਕਿ ਉਹਦਾ ਨੇਚਾ ਸੀ, ਉਸਨੇ ਆਪਣੇ ਉਹਦਾ ਵੀ ਉਧਾਰ ਕਰ ਦਿੱਤਾ। ਸੋ ਨੇਚਾ ਵੱਡੀ ਚੀਜ਼ ਹੁੰਦਾ। ਵਜ਼ੀਰ ਕਹਿਣ ਲੱਗਿਆ, ਕਹਿੰਦਾ ਬਾਦਸ਼ਾਹ ਸਲਾਮਤ, ਨੇਚਾ ਵੱਡੀ ਚੀਜ਼ ਹੈ, ਭਰੋਸਾ ਪ੍ਰਤੀਤ ਵੱਡੀ ਚੀਜ਼ ਹੈ। ਕਹਿਣ ਲੱਗੇ ਮੈਨੂੰ ਕਿਵੇਂ ਪਤਾ ਲੱਗੇ? ਕਹਿੰਦੇ 6 ਮਹੀਨੇ ਦਾ ਟਾਈਮ ਦਿਓ। ਟਾਈਮ ਲੈ ਲਿਆ ਅਤੇ ਉਹਦੇ ਬਾਅਦ ਰਾਜ ਇਕੱਠੇ ਕਰੇ, ਮੈਸਨਸ ਨੂੰ ਨਾਲ ਲਿਆ, ਮਜ਼ਦੂਰਾਂ ਨੂੰ ਨਾਲ ਲਿਆ, ਜੰਗਲ ਚਲੇ ਗਏ। ਇੱਕ ਥਾਂ ਦੇਖ ਕੇ ਕਹਿਣ ਲੱਗੇ, ਦੇਖੋ ਇੱਥੇ ਇੱਕ ਵੱਡੇ ਪੀਰ ਹੋਏ ਨੇ, ਉਹਨਾਂ ਨੇ ਇੱਥੇ ਬੜੀ ਸਾਧਨਾ ਕਰੀ ਹੈ, ਆਪਾਂ ਮਜ਼ਾਰ ਬਣਾਉਣਾ ਹੈ, ਉਹਨਾਂ ਸੁੱਖਾਂ ਬਾਹਰ ਆਉਂਦੀਆਂ, ਜਿਹੜਾ ਇੱਥੇ ਸੁੱਖ ਲਵੇ ਉਹਦੀ ਸੁੱਖ ਬਾਹਰ ਆ ਜਾਂਦੀ। ਅਤੇ ਕਹਿਣ ਲੱਗੇ ਨਾਂ ਕੀ ਹੈ? ਕਹਿੰਦੇ ਉਹ ਪੀਰ ਦਾ ਨਾਂ ਤਾਂ ਬੜਾ ਇਸ ਤਰ੍ਹਾਂ ਹੀ ਹੈ, ਪੀਰਾਂ ਦੇ ਨਾਂ ਕਾਹਦੇ ਹੁੰਦੇ ਨੇ, ਪੀਰ ਜੁੱਤੇ ਸ਼ਾਹ ਕਹਿੰਦੇ ਸੀ ਉਹ। ਨਿਉਂ ਚਿਣ ਦਿੱਤੀ। ਉਹਦੇ ਵਿੱਚ ਇੱਕ ਬਕਸੇ 'ਚ ਆਪਣੀ ਜੁੱਤੀ ਦਾ ਇੱਕ ਪੈਰ ਵਿੱਚ ਰੱਖ ਕੇ ਕਹਿੰਦੇ ਆਹ ਚਿਣ ਦਿਓ, ਵਿੱਚ ਚਿਣਾ ਦਿੱਤਾ। ਅਤੇ ਉਹਦੇ ਬਾਅਦ ਮਜ਼ਾਰ ਬਣ ਗਿਆ, ਦੁਨੀਆਂ 'ਚ ਮਸ਼ਹੂਰੀ ਕਰ ਦਿੱਤੀ, ਦੂਰ ਦੂਰ ਥਾਈਂ ਖਬਰਾਂ ਫੈਲਾ ਦਿੱਤੀਆਂ। ਵੀਰਵਾਰ ਦਾ ਮੇਲਾ ਲੱਗਣਾ ਸ਼ੁਰੂ ਹੋ ਗਿਆ, ਦੀਵੇ ਜਲਣੇ ਸ਼ੁਰੂ ਹੋ ਗਏ, ਸੁੱਖਾਂ ਬਾਰਾਂ ਆਉਣ ਲੱਗ ਗਈਆਂ। 6 ਮਹੀਨੇ ਹੋ ਗਏ, ਰਾਜੇ ਦਾ ਲੜਕਾ ਬਿਮਾਰ ਹੋ ਗਿਆ। ਬਿਮਾਰ ਹੋਇਆ ਇਲਾਜ ਨਹੀਂ ਹੁੰਦਾ, ਵਜ਼ੀਰ ਕੋਲ ਆ ਕੇ ਚਿੰਤਾ ਪ੍ਰਗਟ ਕੀਤੀ। ਵਜ਼ੀਰ ਕਹਿੰਦੇ ਲੈ ਮਾਮੂਲੀ ਗੱਲ ਹੈ ਰਾਜਾ, ਪੀਰ ਜੁੱਤੇ ਸ਼ਾਹ ਦੇ ਮਜ਼ਾਰ 'ਤੇ ਜਾ ਕੇ ਤੁਸੀਂ ਸੁੱਖਣਾ ਸੁੱਖ ਲਓ, ਪੂਰੀ ਹੋ ਜਾਏਗੀ। ਸੋ ਬਾਦਸ਼ਾਹ ਉੱਥੇ ਜਾਂਦਾ ਹੈ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ, ਨੰਗੇ ਪੈਰੀਂ। ਥੋੜ੍ਹੇ ਦਿਨਾਂ 'ਚ ਬੱਚਾ ਰਾਜੀ ਹੋ ਗਿਆ ਅਤੇ ਫਿਰ ਭੇਟਾ ਲੈ ਕੇ ਕਹਿਣ ਲੱਗਿਆ ਮੈਂ ਜਾਣਾ ਹੈ, ਅਤੇ ਮੈਂ ਇਹ ਸੁੱਖਿਆ ਸੀ ਵੀ ਬਹੁਤ ਵੱਡਾ ਮਜ਼ਾਰ ਬਣਾਊਂਗਾ ਤੇਰਾ ਜਿਹੜਾ ਦੁਨੀਆ ਦੇਖੇ, ਅਤੇ ਮੇਰਾ ਲੜਕਾ ਰਾਜੀ ਹੋ ਗਿਆ ਅਤੇ ਮੈਂ ਹੁਣ ਵੱਡਾ ਮਜ਼ਾਰ ਬਣਾਉਣਾ ਉਹਦੀ ਯਾਦਗਾਰ। ਵਜ਼ੀਰ ਪਹਿਲਾਂ ਹੀ ਚਲਿਆ ਗਿਆ, ਜਾ ਕੇ ਗੈਂਤੀਆਂ ਨਾਲ ਲੈ ਗਿਆ, ਢਹਾਉਣਾ ਸ਼ੁਰੂ ਕਰ ਦਿੱਤਾ ਮਜ਼ਾਰ। ਜਦ ਰਾਜਾ ਗਿਆ ਉਸ ਵੇਲੇ ਨੂੰ ਇਹ ਢਹਾ ਰਿਹਾ ਸੀ। ਰਾਜਾ ਕਹਿੰਦਾ ਇਹ ਕੀ ਕਰ ਰਹੇ ਹੋ ਤੁਸੀਂ? ਵਜ਼ੀਰ ਸਾਹਿਬ ਕਹਿੰਦੇ ਰਾਜਨ ਮੈਂ ਤੈਨੂੰ ਕਿਸੇ ਵਹਿਮ ਪ੍ਰਸਤੀ 'ਚ ਨਹੀਂ ਲਿਜਾਣਾ ਚਾਹੁੰਦਾ, ਮੈਂ ਤਾਂ ਕੇਵਲ ਤੇਰੇ ਸਵਾਲ ਦਾ ਜਵਾਬ ਦਿੱਤਾ ਸੀ। ਇੱਥੇ ਨਾ ਕੋਈ ਪੀਰ ਹੋਇਆ, ਨਾ ਕਿਸੇ ਦਾ ਅਸਥਾਨ ਹੈ, ਅਤੇ ਇਹ ਤਾਂ ਮੈਂ ਤੁਹਾਡਾ ਜਵਾਬ ਦੇਣ ਵਾਸਤੇ ਇਹਦੀ ਨਿਉਂ ਦੇ ਅੰਦਰ ਇੱਕ ਪੈਰ ਆਪਣੀ ਜੁੱਤੀ ਦਾ ਰੱਖ ਕੇ ਇਸ ਪੀਰ ਦਾ ਨਾਂ ਆਪੇ ਹੀ ਜੁੱਤੇ ਸ਼ਾਹ ਰੱਖਤਾ ਸੀ। ਅਤੇ ਉਹ ਇਹਨਾਂ ਲੋਕਾਂ ਦੀ ਜਿਹੜੀ ਭਾਵਨਾ ਹੈ ਉਹਦੇ ਨਾਲ ਇਹਨਾਂ ਦੀਆਂ ਭਾਵਨਾਵਾਂ ਪੂਰੀਆਂ ਹੋਈ ਜਾਂਦੀਆਂ। ਅਤੇ ਥੋੜ੍ਹਾ ਇੰਤਜ਼ਾਰ ਕਰੋ, ਨਿਉਂ ਪੱਟੀ ਅਤੇ ਵਿੱਚੋਂ ਬਕਸਾ ਕੱਢ ਕੇ ਲੈ ਗਿਆ। ਕਹਿੰਦਾ ਆਹ ਤਾਂ ਹੈ ਮਹਾਰਾਜ, ਇੱਕ ਪੈਰ ਪਿਆ, ਆਹ ਦੂਜਾ। ਕਹਿੰਦੇ ਤੁਹਾਡਾ ਜਵਾਬ ਦਿੱਤਾ ਹੋਇਆ ਕਿ ਜੇ ਪ੍ਰਤੀਤ ਨਾ ਹੋਵੇ ਗੁਰੂ ਕੁਛ ਨਹੀਂ ਕਰ ਸਕਿਆ ਕਰਦਾ, ਜੇ ਪ੍ਰਤੀਤ ਹੋਵੇ ਸਭ ਕੁਛ ਮਿਲ ਜਾਂਦਾ ਭਰੋਸੇ ਨਾਲ। ਸੋ ਮਹਾਰਾਜ ਕਹਿੰਦੇ ਆ ਜਾ ਕੇ ਮਨ ਗੁਰ ਕੀ ਪ੍ਰਤੀਤ, ਤੀਜਾ ਨਾਮ ਹੈ ਹਰ ਪ੍ਰਾਪਤੀ। ਉਹ ਪ੍ਰਤੀਤ ਦੇ ਦੇ ਵਿੱਚ ਜੇ ਕੋਈ ਰੁਕਾਵਟ ਬਣਦੀ ਹੈ ਚੀਜ਼, ਉਹ ਮਾਣ ਬਣਿਆ ਕਰਦਾ। ਜੇ ਆਦਮੀ ਦੇ ਅੰਦਰ ਮਾਣ ਹੋਵੇ, ਅਭਿਮਾਨ ਹੋਵੇ ਬਈ ਮੈਂ ਵੀ ਕੁਛ ਹੈਗਾ, ਉਹ ਪ੍ਰਤੀਤ ਨਹੀਂ ਬਣ ਦਿੰਦਾ। ਅਤੇ ਨਾਲ ਗੁਰੂ ਦੇ ਇੱਕ ਜੋਤ ਬਣਨ ਦੇ ਵਿੱਚ ਬੜੀ ਭਾਰੀ ਰੁਕਾਵਟ ਪੇਸ਼ ਆਉਂਦੀ ਹੈ ਮਾਣ ਦੀ। ਇਹਦੇ ਬਹੁਤ ਸਾਰੀਆਂ ਮਿਸਾਲਾਂ ਐਸੀਆਂ ਨੇ ਕਿ ਇੱਕ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਪਾਸ ਇੱਕ ਬੱਚਾ ਆਇਆ। ਬੱਚਾ ਦੀਵਾਨ ਵਿੱਚ ਖੇਡਦਾ ਫਿਰਦਾ, ਬੜਾ ਹੀ ਸੋਹਣਾ ਸੁਨੱਖਾ ਬੱਚਾ ਹੈ। ਗੁਰੂ ਮਹਾਰਾਜ ਦਾ ਧਿਆਨ ਚਲਿਆ ਗਿਆ ਅਤੇ ਉਸ ਵੇਲੇ ਮਹਾਰਾਜ ਨੇ ਨੇੜੇ, ਜਦ ਬੱਚਾ ਨੇੜੇ ਆਇਆ ਉਸ ਵੇਲੇ ਇਸ਼ਾਰਾ ਕਰਕੇ ਕੋਲ ਬੁਲਾ ਲਿਆ। ਕਹਿੰਦੇ ਬੇਟਾ ਤੇਰਾ ਨਾਮ ਕੀ ਹੈ? ਕਹਿਣ ਲੱਗਿਆ ਮਹਾਰਾਜ ਮੇਰਾ ਨਾਮ ਵਤ ਜੋਗਾ ਹੈ। ਮਹਾਰਾਜ ਨੇ ਸਵਾਲ ਕਰਤਾ ਵੀ ਤੂੰ ਕਿਹਦੇ ਜੋਗਾ ਹੈ? ਬੱਚਾ ਬੜਾ ਹੁਸ਼ਿਆਰ ਸੀ, ਕਹਿਣ ਲੱਗੇ ਮਹਾਰਾਜ ਮੈਂ ਕਿਹਦੇ ਜੋਗਾ? ਮੈਂ ਗੁਰੂ ਜੋਗਾ। ਮਹਾਰਾਜ ਨੇ ਨੇੜੇ ਕਰ ਲਿਆ, ਸੀਸ ਤੇ ਹੱਥ ਰੱਖਦਾ, ਕਹਿੰਦੇ ਲੈ ਜੋਗਿਆ, ਜੇ ਤੂੰ ਗੁਰੂ ਜੋਗਾ ਹੈ ਤਾਂ ਗੁਰੂ ਤੇਰੇ ਜੋਗਾ। ਦੀਵਾਨ ਦੀ 5-7 ਦਿਨ ਦਾ ਦੀਵਾਨ ਸੀ, ਮੇਲਾ ਸੀ, ਇਕੱਠਾ ਹੋਇਆ, ਸਮਾਪਤੀ ਹੋਈ ਅਤੇ ਮਾਂ ਬਾਪ ਨੇ ਮਹਾਰਾਜ ਦਾ ਪਿਆਰ ਦੇ ਕੇ ਬੱਚੇ ਨੂੰ ਮਹਾਰਾਜ ਦੀ ਹਜ਼ੂਰੀ 'ਚ ਛੱਡ ਦਿੱਤਾ। ਉਹ ਵੱਡਾ ਹੋ ਗਿਆ, ਵੱਡਾ ਹੋ ਕੇ ਜਵਾਨ ਨਿਕਲਿਆ, ਬਹੁਤ ਜ਼ਬਰਦਸਤ ਸੋਹਣਾ ਸੁਨੱਖਾ ਨਿਕਲਿਆ। ਜਾਂ 18 ਸਾਲ ਦਾ ਹੋ ਗਿਆ ਤਾਂ ਉਸ ਵੇਲੇ ਮਾਂ ਬਾਪ ਦੁਬਾਰਾ ਆਏ, ਕਹਿਣ ਲੱਗੇ ਮਹਾਰਾਜ ਬੱਚਾ ਹੁਣ ਪੜ੍ਹ ਗਿਆ, ਲਿਖ ਗਿਆ, ਗੁਰਸਿੱਖੀ ਨੂੰ ਚੰਗੀ ਤਰ੍ਹਾਂ ਸਮਝ ਲਿਆ ਇਸਨੇ, ਅਤੇ ਆਪ ਜੇ ਕਿਰਪਾ ਕਰੋ ਤਾਂ ਹੁਣ ਅਸੀਂ ਇਹਦੀ ਸ਼ਾਦੀ ਕਰ ਦਈਏ। ਮਹਾਰਾਜ ਕਹਿੰਦੇ ਜੋਗਾ ਸਿੰਘ ਨੂੰ ਬੁਲਾਓ। ਬੁਲਾਇਆ, ਕਹਿਣ ਲੱਗੇ ਜੋਗਾ ਸਿੰਘਾ ਤੇਰੇ ਮਾਂ ਬਾਪ ਇਹ ਗੱਲ ਕਹਿੰਦੇ ਨੇ, ਕੀ ਤੇਰੀ ਰਜ਼ਾ ਹੈ, ਕੀ ਚਾਹੁੰਦਾ ਤੂੰ? ਕਹਿਣ ਲੱਗੇ ਸੱਚੇ ਪਾਤਸ਼ਾਹ